सतगुरु जी दी साजी निवाजी साध संग जी अपा सारे सतगुरु राम सिंह दे सिख उन्हां दी मर्यादा अनुसार जो सानू भजन दस्या गया है उसका सिमरन करने हैं। मैं अज एक उन्होंने होर हुक्म की गल कर लगा। होर तो बाणी च महिमा कई तरह का कई तरह की गल की गई है। यह सतगुरु राम सिंह का रिटन हुक्म है, रंगून चो भेजे हुए हुक्मनामे च लिखा है और उदों तो उसकी सार्थकता है ही सी, अज भी वह उन्ना इंपॉर्टेंट है। वह हुक्म है लड़की लड़के नू अखर पढ़ाने गुरमुखी होश आउण दी नाल, क्योंकि उस वेल बिल्कुल अनपढ़ता सी और उस अनपढ़ता नू दूर करने वास्ते ज्ञान का चानन करने वास्ते उन्होंने आख्या कि इस उम्र तो शुरू करने की गल है लड़की लड़के नू। एक बजुर्ग ने सागरां नू उत्थे सुनिया भेजता जिहड़े हुक्मनामे लैके आउंदे हन दर्शन करन जांदे हन, सच्चे पातशाह मैनू बाणी याद नहीं हुंदी मैं की करां। उन्हें सतगुरु गोबिंद सिंह दे वेले दी एक मिसाल दित्ती, एक जने ने आख्या कि मैनू बाणी नहीं याद हुंदी। सागर ने आख्या चंगा तू सिखा होर तां कोई काम नहीं कर सकदा, और फलाने कोने च एक पत्थर रोज सुट जाएगा। उन्हें रोज पत्थर सुटना शुरू करता। कुछ दिनों बाद सागर ने आख्या भी उत्थे की गल है, कोई पत्थर पिया उत्थे? कहन लगे जी उत्थे ढेर लगा है। कहन लगे जे रोज एक एक पत्थर सुटिया ढेर लग सकता है, ते एक एक अक्खर याद करेगा तेरे को याद ना होएगा? मन बनाउन दी लोड़ है ना भी याद करना। सो सतगुरु राम सिंह ने जिहड़ा हुक्मनामा भेजा सी जिंदे च ये लिख के भेजा सी कि गुरमुखी अखर पढ़ाने लड़के लड़की दुआन। आपां आम तौर पर जिहड़ा ना कई बार पढ़ाई च वेखी रहा है, एक पासे घट जोर लाने एक पासे वध जोर लाने, इंडिया की पढ़ाई का ज़्यादा जोर, इसकी लोड़ क्यों है? आ बच्चिया ने शब्द पढ़े ने ना बहुत बढ़िया तरीके ने पढ़े ने गायन किए ने, पर नाल ही ये इत्थे बैठिया भी अपने उस्ताद नाल जुड़िया रही ने। उस्ताद भी जिहड़ा है उन्होंने ध्यान नाल जुड़िया रहा, ध्यान नाल उन्हां नाल जुड़िया रहा। जे असी अपने गुरु नाल जुड़ना है किस भाषा जुड़ांगे? जिहड़ी भाषा उन्हां दी साडी इक्को है ना, तां ही जुड़ सकांगे ना। आ एक दिन स्टेट सैकटरी ने आख्या ही कि संत कृपाल सिंह हरां ने सीडी तैयार कीतियां ने जिहड़ी इह नहीं कि 8-10 सालां च खराब हो जाण, बड़ी लंबी उम्र तक जाणगियां, पर मेरी अगली सोच है कि उस उम्र तक जांदे जांदे वो बच्चे इस नूं समझण जोगे होणगे जे वह अपनी भाषा तो दूर चले गए ने। और भाषा के नाल जुड़ी हुई जिहड़ी प्रॉब्लम है समस्या है वो मेरी उम्र के बंदियां दी नहीं हैगी। तुसीं जिहड़े सारे इत्थे बैठे जे यूके च जिहड़े 60+ दे कह रहा, उन्हां सारयां ने अपने बजुर्गां कोलों सिखी लई है सतगुरु जी दी कृपा नाल। उन्हां बजुर्गां नूं नाम सिमरन करना भी आउंदा ही, पाठ करना भी आउंदा ही, तुहानूं भी उन्हां ने सिखाया, तुसीं भी अपने अगली पीढ़ी नूं दित्ती। अगली पीढ़ी जिहड़ी है वह भी उस नूं जानदी, पर उस तों अगली पीढ़ी दा की हाल है जिहड़ी स्कूल गोइंग है? ਉਸ ਬਾਰੇ ਅਸੀਂ ਕਿੰਨੇ ਕੁ ਕਾਨਸ਼ੀਅਸ ਹਾਂ, ਕਿੰਨਾ ਕੁ ਸੋਚਦੇ ਹਾਂ। ਅਜੇ ਵੀ ਨਾ ਦੋ ਗੁਣ ਸਾਡੇ 'ਚ ਹੈਗੇ ਨੇ ਲਗਭਗ। ਇੱਕ ਤਾਂ ਅਸੀਂ ਪੰਜਾਬੀ ਸਮਝ ਲੈਂਦੇ ਹਾਂ, ਭਾਵੇਂ ਛੋਟੇ ਬੱਚੇ ਨੇ ਸਾਡੇ, ਮੈਂ ਉਹਨਾਂ ਦੀ ਵੀ ਗੱਲ ਕਰਨਾ। ਦੂਜਾ ਥੋੜ੍ਹਾ ਬਹੁਤਾ ਬੋਲ ਵੀ ਲੈਂਦੇ ਹਾਂ, ਗੁਜ਼ਾਰਾ ਕਰ ਲੈਂਦੇ ਹਾਂ। ਪਰ ਲਿਖਣ ਅਤੇ ਪੜ੍ਹਨ ਦੀ ਗੱਲ, ਬਾਣੀ ਪੜ੍ਹਨੀ ਹੁੰਦੀ ਹੈ ਨਾ। ਇੰਡੀਆ 'ਚ ਪਹਿਲਾਂ ਇਹ ਹਾਲ ਹੁੰਦਾ ਸੀ, ਪੁਰਾਣੇ ਬਾਬੇ ਜਿਹੜੇ ਹਨ ਨਾ, ਉਹ ਉਰਦੂ ਦੇ ਗੁੜਕੇ ਲੈ ਕੇ ਬੈਠੇ ਹੁੰਦੇ ਹਨ ਪਰਸ਼ੀਅਨ ਸਕ੍ਰਿਪਟ 'ਚ, ਜਾਂ ਨਾਗਰਿਕ ਸਕ੍ਰਿਪਟ 'ਚ ਹੁੰਦੀ ਸੀ, ਉਹਨਾਂ ਉਹ ਪੜ੍ਹੀ ਹੁੰਦੀ ਸੀ। ਉਸ ਵੇਲੇ ਉਹਨਾਂ ਨੇ ਉਹ ਪੜ੍ਹਨ ਦਾ ਰਿਵਾਜ਼ ਸੀ, ਗੁਰਮੁਖੀ ਸਕ੍ਰਿਪਟ ਨਹੀਂ ਪੜ੍ਹੀ ਹੁੰਦੀ। ਜਿਨ੍ਹਾਂ ਨੂੰ ਗੁਰਮੁਖੀ ਨਹੀਂ ਪੜ੍ਹਨੀ ਆਉਂਦੀ, ਉਹ ਗੁਰਬਾਣੀ ਸ਼ੁੱਧ ਨਹੀਂ ਪੜ੍ਹ ਸਕਦੇ। ਜਿਹੜੇ ਗੁਰਮੁਖੀ ਦੇ ਪੰਜਾਬੀ ਦੇ ਮਾਹੌਲ 'ਚ ਨਹੀਂ ਰਹਿੰਦੇ, ਉਹ ਪੰਜਾਬੀ ਦਾ ਉਚਾਰਨ ਸ਼ੁੱਧ ਨਹੀਂ ਕਰ ਸਕਦੇ। ਇਹ ਅਸੀਂ ਔਰ ਇਹ ਮਾਹੌਲ ਕਿਹਨੇ ਦੇਣਾ, ਜਿਹੜੀ ਲੈਂਗੁਏਜ ਦੇਣਾ, ਇੱਕ ਸ਼ਬਦ ਹੈ ਲੈਂਗੁਏਜ, ਔਰ ਇਹਦੇ ਵਾਸਤੇ ਜਿਹੜੀ ਉਹਨੂੰ ਆਖਿਆ ਜਾਂਦਾ ਮਦਰ ਟੰਗ, ਮਾਤ ਭਾਸ਼ਾ, ਮਾਤਾ ਦਾ ਇਹਦੇ 'ਚ ਵੱਡਾ ਰੋਲ ਰਹਿ ਜਾਂਦਾ, ਵੱਡਾ ਕੰਮ ਰਹਿ ਜਾਂਦਾ ਪੜ੍ਹਾਉਣ 'ਚ। ਉਹ ਥੋੜ੍ਹਾ ਥੋੜ੍ਹਾ ਪੜ੍ਹਾਉਂਦੀ ਰਹੇ ਤਾਂ ਵੀ ਗੱਲ ਤੁਰਦੀ ਜਾਂਦੀ। ਘਰ ਬੈਠੇ ਬੱਚੇ ਨਾਲ, ਕਿਉਂਕਿ ਮੈਨੂੰ ਇੱਕ ਪਟਿਆਲੇ ਦਾ ਮਿੱਤਰ ਇੱਕ ਵਾਰੀ ਸ੍ਰੀ ਭੈਣੀ ਸਾਹਿਬ ਮਿਲਿਆ, ਜੋਸ਼ੀ ਜੋਸ਼ੀ ਉਹਦਾ ਨਾਂ ਸੀ, ਕਹਿੰਦਾ ਮੈਂ ਇੱਥੋਂ ਜਾਣ ਲੱਗਾ ਇੰਗਲੈਂਡ, ਅਤੇ ਮੈਨੂੰ ਇੱਕ ਮੇਰੇ ਦੂਜੇ ਬੰਦੇ, ਜੋਸ਼ੀ ਗੱਲ ਸੁਣ, ਕਹਿਣ ਲੱਗੇ ਹਾਂ, ਕਹਿੰਦਾ ਤੂੰ ਇੰਗਲੈਂਡ ਜਾ ਰਿਹਾ, ਤੇਰੇ ਨਿਆਣੇ ਜਾ ਰਹੇ ਨੇ, ਕਹਿਣ ਲੱਗੇ ਠੀਕ ਹੈ, ਕਹਿਣ ਲੱਗੇ ਘਰ ਉਹਨਾਂ ਨਾਲ ਪੰਜਾਬੀ ਬੋਲੀ, ਅੰਗਰੇਜ਼ੀ ਤਾਂ ਉਹਨਾਂ ਬਾਹਰੋਂ ਸਿੱਖ ਹੀ ਜਾਣੀ ਹੈ। ਜਿਸ ਵਾਤਾਵਰਨ 'ਚ ਬੱਚੇ ਆਪਣੇ ਵਿਚਰਦੇ ਨੇ, ਸਕੂਲ ਗੋਇੰਗ ਬੱਚਿਆਂ ਦੀ ਗੱਲ ਕਰਨਾ, ਭਾਵੇਂ 5 ਸਾਲ ਦਾ ਭਾਵੇਂ 15 ਸਾਲ ਦਾ, ਉਹ ਤਾਂ ਉਹਨਾਂ ਨੇ ਇੰਟਰੈਕਸ਼ਨ ਜਦੋਂ ਅੰਗਰੇਜ਼ੀ 'ਚ ਕਰਨਾ, ਉਹਨਾਂ ਨਾਲ ਅੰਗਰੇਜ਼ੀ ਸਿੱਖ ਜਾਣੀ ਹੈ। ਫਿਰ ਇਸ ਮਾਹੌਲ 'ਚ ਜਿਹੜੇ ਜੰਮੇ ਪਲੇ ਨੇ ਬੱਚੇ, ਉਹਨਾਂ ਵਾਸਤੇ ਸੌਖਾ ਹੈ। ਬਾਹਰੋਂ ਆਉਣ ਵਾਲੇ ਵੀ ਸੋਚਦੇ ਨੇ, ਕਹਿਣ ਲੱਗੇ ਜੇ ਅਸੀਂ ਪੰਜਾਬੀ ਨੂੰ ਬਾਹਰ ਆ ਕੇ ਜਿਉਂਦੇ ਰੱਖਣਾ ਤਾਂ ਆਪ ਉਹਦੇ ਆਸਰੇ ਜਿਉਂਦੇ ਰਹਿਣਾ ਨਾ, ਤਾਂ ਸਾਨੂੰ ਘਰ ਪੰਜਾਬੀ ਬੋਲਣੀ ਚਾਹੀਦੀ। ਔਰ ਘਰ ਪੰਜਾਬੀ ਬੋਲਣ ਵਾਸਤੇ ਪਿਛਲੇ ਪੀੜ੍ਹੀ 'ਚ ਹੈਗੀ, ਮੈਂ ਉਹੀ ਜਿਹੜੀ ਗੱਲ ਕਰ ਰਿਹਾ, ਜਿਹੜੀ 60+ ਜਨਰੇਸ਼ਨ ਹੈ ਉਹਨਾਂ ਦੀ ਹੈਗੀ ਹੈ, ਉਹਨਾਂ ਤੋਂ ਉਸ ਤੋਂ ਨੈਕਸਟ ਜਨਰੇਸ਼ਨ ਚਾਹੀਏ, ਹੁਣ ਉਸ ਤੋਂ ਅਗਲੀ ਜਨਰੇਸ਼ਨ ਦੀ ਲੋੜ। ਇੱਕ ਵਾਰੀ ਇੱਥੇ ਬਾਰੇ ਸ਼ਾਇਦ ਜਾਂ ਕਿਸੇ ਹੋਰ ਥਾਈਲੈਂਡ ਜਾਂ ਇਹਨਾਂ ਦੋਸਤਾਂ ਦੋ ਦੇਸ਼ਾਂ ਦੀ ਗੱਲ ਹੈ ਵਾਤਾਵਰਨ ਦੀ, ਸੱਚੇ ਪਾਤਸ਼ਾਹ ਨੇ ਵੀ ਮੇਰੀ ਗੱਲ ਸੁਣਨ ਵਾਲੇ ਨੌਜਵਾਨ ਹੈਗੇ ਨੇ, ਸਮਝਣ ਵਾਲੇ ਨੌਜਵਾਨ ਹੈਗੇ ਨੇ, ਮੈਂ ਉਹਨਾਂ ਨਾਲ ਇੰਟਰੈਕਸ਼ਨ ਕਰਨਾ। ਉਹ ਥਾਈ ਬੋਲਦੇ ਨੇ, ਉਹ ਅੰਗਰੇਜ਼ੀ ਬੋਲਦੇ ਨੇ, ਉਹ ਕੋਈ ਹੋਰ ਭਾਸ਼ਾ ਬੋਲਦੇ ਨੇ, ਉਸ ਤੋਂ ਅਗਾਂਹ ਤਾਂ ਹੀ ਵਧਣਗੇ ਜੇ ਆਪਾਂ ਉਹਨਾਂ ਨੂੰ ਪੰਜਾਬੀ ਪੜ੍ਹਾਵਾਂਗੇ। ਔਰ ਪੰਜਾਬੀ ਪੜ੍ਹਨ ਵਾਸਤੇ ਕੋਈ ਬਹੁਤਾ ਟਾਈਮ ਦੇਣ ਦੀ ਲੋੜ ਨਹੀਂ, ਸਿਆਣੀ ਉਮਰ ਤੋਂ ਸੌਖੇ ਸਿੱਖ ਸਕੀਦਾ। ਜਿਹੜੇ ਸਿੱਖ ਪਹਿਲਾਂ ਨਹੀਂ ਪੜ੍ਹ ਸਕੇ, ਥੋੜ੍ਹੇ ਵੱਡੇ ਹੋ ਗਏ ਨੇ, ਉਹ ਵੀ ਪੜ੍ਹਨਾ ਜਾ ਸੁੱਖਿਆ ਜਾ। ਫਿਰ ਆਪਣੇ ਬੱਚਿਆਂ ਕੋਲ ਟਾਈਮ ਹੁੰਦਾ ਹੈ, ਛੁੱਟੀਆਂ ਹੁੰਦੀਆਂ ਨੇ, ਲੰਮੀਆਂ ਛੁੱਟੀਆਂ, ਇੰਡੀਆ 'ਚ ਤਾਂ ਸਮਰ ਬ੍ਰੇਕ ਆ ਨੇ, ਕੀ ਨਾਂ ਦਿੰਦੇ ਆ ਮੈਨੂੰ ਨਹੀਂ ਪਤਾ, 1.5 ਮਹੀਨੇ ਜਿਹੜੀ ਛੁੱਟੀ ਹੁੰਦੀ ਹੈ, ਉਹ ਛੁੱਟੀ 'ਚ ਉਹਨਾਂ ਛੁੱਟੀਆਂ 'ਚ ਆਪਾਂ ਬੱਚਿਆਂ ਨੂੰ ਲੋਕਲ ਵੀ ਸੈਰ ਸਪਾਟਾ ਕਰਨ ਵਾਸਤੇ ਜਾਣਾ ਹੁੰਦਾ, ਘਰ ਬੈਠੇ ਅੱਕ ਨਾ ਜਾਣ, ਅਤੇ ਜੇ ਉਹਦੇ 'ਚੋਂ ਕੁਝ ਸਮਾਂ ਸੋਚ ਲਈਏ ਉਹਨਾਂ ਨੂੰ ਪੰਜਾਬੀ ਨਾਲ ਜੋੜਨਾ ਹੈ, ਤਾਂ ਉਹਨਾਂ ਨੂੰ ਉਹ ਲੈਂਗੁਏਜ ਆ ਜਾਏਗੀ ਜਿਸ ਲੈਂਗੁਏਜ 'ਚ ਉਹ ਇੰਟਰੈਕਸ਼ਨ ਕਰਨਗੇ, ਸੌਖੇ ਰਹਿਣਗੇ। ਮੈਂ ਘਰ ਲਿਖਿਆ ਵੇਖਿਆ, ਡਾਇਰੀ ਵੇਖੀ ਅਜੀਤ ਦੀ, ਉਹਨੇ ਲਿਖਿਆ ਹੈ ਨਾ, ਕੁਝ ਪੰਜਾਬੀ ਦੇ ਸ਼ਬਦ ਲਿਖੇ ਨੇ, ਕੁਝ ਅੰਗਰੇਜ਼ੀ ਦੇ ਸ਼ਬਦ ਲਿਖੇ। ਮੈਂ ਲਾ ਵੀ ਉਹਦੀ ਸੀਕਰੇਟ ਡਾਇਰੀ ਹੋ ਗਈ, ਕੋਈ ਵੀ ਉਹਦੇ ਆਫਿਸ ਦਾ ਬੰਦਾ ਇਹਨੂੰ ਸਮਝ ਨਹੀਂ ਸਕੇਗਾ। ਆਪਣੀ ਲੈਂਗੁਏਜ ਜਿਹੜੀ ਹੈ ਉਹਦੇ 'ਚ ਅਸੀਂ ਕਿਸੇ ਲਈ ਆਫਿਸ 'ਚ ਬੈਠੇ ਕੋਈ ਲਿਖਣਾ ਚਾਹੁੰਦੇ ਹਾਂ, ਉਹ ਸਾਡੀ ਲਿਖੀ ਹੋਈ ਗੱਲ ਦੂਜੇ ਬੰਦੇ ਨੂੰ ਥੋੜ੍ਹਾ ਸਮਝ ਆਏਗੀ ਜੋ ਪੰਜਾਬੀ ਨਹੀਂ ਜਾਣਦਾ। ਸੋ ਇਸ ਕਰਕੇ ਜਿਹੜਾ ਨਾ ਕਈ ਲੋਕ ਬੜੇ ਇਸ ਬਾਰੇ ਕਾਨਸ਼ੀਅਸ ਨੇ। ਪਿੱਛੇ ਜਿਹਾ ਮੈਂ ਕਿਤਾਬ ਪੜ੍ਹ ਰਿਹਾ ਸਾਂ, ਮੇਰਾ ਦਾਗਿਸਤਾਨ, ਰਸੂਲ ਹਮਜ਼ਾ ਤੋਪ ਦੀ ਲਿਖੀ ਹੋਈ ਹੈ। ਰੂਸ ਦਾ ਇੱਕ ਇਲਾਕਾ ਹੈ ਦਾਗਿਸਤਾਨ, ਉਸ ਇਲਾਕੇ ਲਿਖੀ ਹੈ। ਉਹਦੇ ਜਵਾਨ ਵੀ ਉੱਥੇ ਉੱਥੋਂ ਦਾ ਇਹ ਹਾਲ ਹੈ ਕਿ ਉੱਥੇ ਹਰ ਪਿੰਡ 'ਤੇ ਬੋਲੀ ਬਦਲ ਜਾਂਦੀ ਹੈ। ਕਹਿੰਦਾ ਸਾਡਾ ਇੱਕ ਬੰਦਾ ਚਲਾ ਗਿਆ ਇਟਲੀ, ਉੱਥੇ ਜਾ ਕੇ ਵੱਸ ਗਿਆ, ਉੱਥੇ ਹੀ ਉਹਨੇ ਉੱਥੇ ਇਟੇਲੀਅਨ ਨਾਲ ਹੀ ਵਿਆਹ ਕਰਾ ਲਿਆ, ਅਤੇ ਮੈਂ ਜਿਹੜਾ ਉੱਥੇ ਗਿਆ ਉਹਨੂੰ ਮਿਲਿਆ, ਬੜੇ ਚਾਅ ਨਾਲ ਮੈਨੂੰ ਮਿਲਿਆ, ਗੱਲਾਂ ਬਾਤਾਂ ਹੋਈਆਂ, ਮੈਂ ਆਪਣੇ ਇਲਾਕੇ ਦੀ ਗੱਲ ਕੀਤੀ, ਉਹ ਵੀ ਖੁਸ਼ ਹੋ ਗਿਆ, ਅਤੇ ਉਹ ਕਹਿੰਦਾ ਮੈਂ ਫਲਾਣੀ ਥਾਂ 'ਤੇ ਰਹਿਣ ਵਾਲਾ, ਜੇ ਮੇਰੀ ਘਰ ਜਾਏ ਤਾਂ ਮੇਰੀ ਮਾਂ ਨੂੰ ਆਖੀ ਮੈਂ ਠੀਕ ਠਾਕ ਹਾਂ। ਕਹਿੰਦਾ ਮੈਂ ਉਹਦਾ ਘਰ ਲੱਭਿਆ, ਆ ਕੇ ਉਹਦੀ ਮਾਂ ਕੋਲ ਗਿਆ, ਉਹਦੇ ਪਿੰਡ ਵਾਲਿਆਂ ਨੇ ਦੱਸਿਆ, ਕਿਉਂਕਿ ਪਹਿਲਾਂ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਤਾਂ ਹੁੰਦੇ ਨਹੀਂ ਹਨ, ਜਿਹੜੇ ਇਸ ਵੇਲੇ ਆਪਣੇ ਕੋਲ ਹੈਗੇ ਨੇ ਮੋਬਾਈਲ ਵਗੈਰਾ, ਤਾਂ ਪਿੰਡ ਵਾਲੇ ਬੜੇ ਖੁਸ਼ ਹੈਗੇ, ਉਹਦੀ ਮਾਂ ਵੀ ਬੜੀ ਖੁਸ਼ ਹੋ ਗਈ, ਚਲੋ ਮੇਰਾ ਪੁੱਤਰ ਜਿਉਂਦਾ ਹੈ ਨਾ ਠੀਕ ਠਾਕ ਹੈ, ਨਹੀਂ ਤਾਂ ਉਹ ਸਮਝ ਚੁੱਕੇ ਹਨ ਵੀ ਪਤਾ ਨਹੀਂ ਹੈਗਾ ਵੀ ਕਿ ਨਹੀਂ ਹੈਗੀ। ਗੱਲਬਾਤ ਕਰਦੇ ਮਾਂ ਨੂੰ ਪੁੱਛਣ ਲੱਗੀ, ਮੇਰਾ ਪੁੱਤਰ ਭਾਸ਼ਾ ਕਿਹੜੀ ਬੋਲਦਾ, ਲੈਂਗੁਏਜ ਕਿਹੜੀ ਬੋਲਦਾ, ਗੱਲ ਕਿਹੜੀ ਲੈਂਗੁਏਜ ਕਰਦਾ, ਤੇਰੇ ਨਾਲ ਉਹਨੇ ਕਿਹੜੀ ਲੈਂਗੁਏਜ ਗੱਲ ਕੀਤੀ ਸੀ। ਸੰਗਦਾ ਸੰਗਦਾ ਦਾ ਅਵਾਰ ਚ ਅਵਾਰ ਉੱਥੋਂ ਦੀ ਭਾਸ਼ਾ ਹੈ। ਕਹਿਣ ਲੱਗੇ ਨਹੀਂ ਤੂੰ ਮੈਨੂੰ ਸੱਚੀ ਦੱਸ, ਉਹਨੇ ਅਵਾਰ ਲੈਂਗੁਏਜ ਤੇਰੇ ਨਾਲ ਗੱਲ ਕੀਤੀ ਹੈ। ਕਹਿੰਦਾ ਨਹੀਂ, ਉਹ ਇਟੇਲੀਆਂ 'ਚ ਗੱਲ ਕਰਦਾ ਹੈ। ਉਹ ਆਂਦੀ ਹੈ ਤੈਨੂੰ ਭੁਲੇਖਾ ਲੱਗਾ, ਜਿਹਨੂੰ ਤੂੰ ਮਿਲ ਕੇ ਆਇਆ ਮੇਰਾ ਪੁੱਤਰ ਨਹੀਂ ਹੈਗਾ, ਬੇਸ਼ੱਕ ਤੂੰ ਉਹਦੇ ਦੱਸੇ ਅਨੁਸਾਰ ਸਾਰਾ ਕੁਝ ਦੱਸਿਆ, ਨਹੀਂ ਨਹੀਂ ਮਾਂ ਉਹ ਤੇਰਾ ਪੁੱਤਰ। ਕਹਿੰਦਾ ਜਿਹੜਾ ਮੇਰੀ ਬੋਲੀ ਭੁੱਲ ਗਿਆ, ਜਿਹੜਾ ਮੇਰੀ ਭਾਸ਼ਾ ਹੀ ਭੁੱਲ ਗਿਆ, ਉਹ ਮੇਰਾ ਪੁੱਤਰ ਕਿਵੇਂ ਰਿਹਾ। ਆਪਣੀ ਭਾਸ਼ਾ ਨੂੰ ਜਾਂ, ਕਿਉਂਕਿ ਭਾਸ਼ਾ ਦੀਆਂ ਚਾਰ ਸਕਿੱਲ ਨੇ, ਚਾਰ ਹੀ ਆਪਾਂ ਨੂੰ ਆਉਣੀਆਂ ਚਾਹੀਦੀਆਂ ਨੇ। ਆਪਾਂ ਆਮ ਤੌਰ 'ਤੇ ਇੱਥੇ ਜਦੋਂ ਬਾਣੀ ਪੜ੍ਹਨੀ ਹੁੰਦੀ ਹੈ ਰੋਮਨ 'ਚ ਪੜ੍ਹਦੇ ਹਾਂ, ਰੋਮਨ ਦਾ ਜਿਹੜਾ ਐਲਫਾਬੈਟ ਹੈ ਉਹਦੇ ਪੰਜਾਬੀ ਕੋਈ ਪ੍ਰੋਨਾਂਸੀਏਸ਼ਨ ਨਹੀਂ ਹੈਗੇ, ਇਸ ਕਰਕੇ ਉਹ ਪ੍ਰੋਨਾਊਂਸ ਕੀਤੇ ਹੀ ਨਹੀਂ ਜਾ ਸਕਦੇ। ਔਰ ਜਦੋਂ ਪੰਜਾਬੀ ਜਿਹਨਾਂ ਨੂੰ ਆਉਂਦੀ ਹੈ ਨਾ, ਬੋਲਣੀ ਆਉਂਦੀ ਹੈ, ਸਮਝ ਨਹੀਂ ਆਉਂਦੀ ਹੈ, ਉਹਨਾਂ ਜਦੋਂ ਲਿਖਣ ਵੱਲ ਸਿਖਾਇਆ ਜਾਏ। ਪਿੱਛੇ ਮੈਂ ਆਇਰਲੈਂਡ ਗਿਆ ਹਾਂ, ਉੱਥੇ ਮੈਂ ਗੱਲ ਆਖੀ, ਮੈਂ ਲੋਕੀ ਤਾਂ ਊੜੇ ਤੋਂ ਲਿਖਣਾ ਸਿਖਾਉਂਦੇ ਨੇ ਨਾ, ਤੇ ਮੈਨੂੰ ਊੜਾ ਆਉਂਦਾ ਹੀ ਨਹੀਂ, ਹਾਲਾਂਕਿ 1964 ਤੋਂ ਮੈਂ ਪੰਜਾਬੀ ਪੜ੍ਹਾਈ ਹੈ, ਪਹਿਲਾਂ ਸਟੂਡੈਂਟਸ ਨੂੰ, ਫਿਰ ਟੀਚਰ ਨੂੰ, ਫਿਰ ਪ੍ਰਿੰਸੀਪਲ ਨੂੰ, ਫਿਰ ਉਹਨਾਂ ਸਟੂਡੈਂਟਸ ਵਾਸਤੇ ਕਿਤਾਬਾਂ ਲਿਖੀਆਂ ਨੇ, ਜੋ ਨਰਸਰੀ ਟੂ ਸੀਨੀਅਰ ਸੈਕੰਡਰੀ ਜਿਹੜਾ ਏ ਲੈਵਲ ਉੱਥੋਂ ਤੱਕ ਚੱਲ ਰਹੀਆਂ ਨੇ, ਇਸ ਵੇਲੇ ਲੱਗੀਆਂ ਹੋਈਆਂ ਨੇ ਬੋਰਡਾਂ 'ਚ, ਸਰਕਾਰੀ ਬੋਰਡ ਹੈ। ਮਹਾਂ ਮੈਨੂੰ ਊੜਾ ਲਿਖਣਾ ਹੀ ਨਹੀਂ ਆਉਂਦਾ, ਲਿਖਣ ਦੀ ਜੁਗਤ ਸਿੱਖਣ ਵਾਸਤੇ ਤੁਹਾਨੂੰ ਸਿਮਿਲਰ ਲੈਟਰ ਇਕੱਠੇ ਲੈਣੇ ਪੈਣਗੇ, ਪੜ੍ਹਨ ਵਾਸਤੇ ਤੁਹਾਨੂੰ ਐਲਫਾਬੈਟ ਕੋਈ ਇਕੱਠਾ ਲੈਣਾ ਪਏਗਾ, ਜਿਹੜੇ ਇੱਕੋ ਜਿਹੇ ਪ੍ਰੋਨਾਂਸੀਏਸ਼ਨ ਵਾਲੇ ਵਰਡ ਨੇ ਉਹਨਾਂ ਲੈਟਰ ਨੇ ਉਹਨਾਂ ਨੂੰ ਇਕੱਠਿਆਂ ਲੈਣਾ ਪਏਗਾ। ਇਹ ਜੁਗਤ ਸਿੱਖਣ ਨਾਲ ਜੁੜੀ ਹੋਈ, ਇਹ ਸਿੱਖਣ ਵਾਸਤੇ ਵੱਡਿਆਂ ਨੂੰ ਕਾਨਸ਼ੀਅਸ ਹੋਣਾ ਪਏਗਾ, ਚੇਤੰਨ ਹੋਣਾ ਪਏਗਾ, ਉਹਨਾਂ ਨੂੰ ਬੱਚਿਆਂ ਨਾਲ ਉਹ ਟਾਈਮ ਬਿਤਾਉਣ ਵਾਸਤੇ ਥੋੜ੍ਹਾ ਟਾਈਮ ਕੱਢਣਾ ਪਏਗਾ। ਉਹਨਾਂ ਛੁੱਟੀਆਂ ਜਿਨ੍ਹਾਂ ਛੁੱਟੀਆਂ ਦੀ ਮੈਂ ਗੱਲ ਕਰਨਾ, ਉਹਨਾਂ 'ਚ ਇੱਕ ਹਫ਼ਤਾ ਵੀ ਬੈਠ ਲਿਆ ਜਾਏ ਨਾ, ਰੋਜ਼ ਦੇ 2 ਘੰਟੇ ਲਾ ਲਿਆ ਜਾਏ, ਉਸ ਨਾਲ ਪਹਿਲੀ ਗੱਲ ਇਹ ਆ ਕਿ ਸਾਡੇ ਅੰਦਰ ਪੜ੍ਹਨ ਦੀ ਇੱਛਾ ਪੈਦਾ ਹੋਵੇ। ਜੇ ਅਸੀਂ ਕੁਝ ਦਿਨ ਬੱਚੇ ਨੂੰ ਪਾਵਾਂਗੇ ਤਾਂ ਉਹਦੇ ਮਨ 'ਚ ਇੱਛਾ ਪੈਦਾ ਹੋਏਗੀ ਵੀ ਇਹ ਗੁਰੂ ਸਿੱਖਣ ਵਾਲੀ ਗੱਲ, ਨਹੀਂ ਤਾਂ ਸਵੇਰੇ ਉੱਠਦਾ ਹੀ ਬੱਚਾ ਆਖੇ ਕਿ ਮੈਂ ਕਾਰਟੂਨ ਲਾਉਣਾ, ਸਾਰਾ ਦਿਨ ਕਾਰਟੂਨ ਲਾ ਰਹੇ ਹੋ, ਬੈਠਾ ਰਹਿ ਗਿਆ ਟੀਵੀ ਦੇ ਅੱਗੇ, ਜਦੋਂ ਪੜ੍ਹਨ ਵਾਸਤੇ ਆਉਂਗੇ ਆਖੇ ਹਾਰਡ ਹੈ। ਹਾਰਡ ਤੋਂ ਸਾਫ ਤਾਂ ਹੋਏਗਾ ਜੇ ਆਪਾਂ ਉਹਨੂੰ ਉਸ ਨੂੰ ਸਾਫ ਕਰਨ ਵਿੱਚ ਉਹਦੀ ਮਦਦ ਕਰਾਂਗੇ, ਮਦਦ ਤਾਂ ਕਰਾਂਗੇ ਜੇ ਪੜ੍ਹਾਵਾਂਗੇ ਕੁਝ ਅੱਖਰ ਦੀ, ਉਹਨਾਂ ਅੱਖਰਾਂ ਤੋਂ ਸ਼ੁਰੂ ਕਰਾਂਗੇ, ਜਿਵੇਂ ਊੜਾ ਹੈ ਉਹ ਲਿਖਣਾ ਔਖਾ ਹੈ, ਐੜਾ ਲਿਖਣਾ ਔਖਾ ਹੈ, ਯਈਆ ਲਿਖਣਾ ਔਖਾ ਹੈ, ਕਈ ਅੱਖਰ ਜਿਹੜੇ ਲਿਖਣੇ ਔਖੇ ਨੇ, ਜੇ ਆਪਾਂ ਉਹਨਾਂ ਨੂੰ ਸ਼ੁਰੂ ਹੀ ਲੈ ਕੇ ਤੁਰਾਂਗੇ ਗੰਗਾ ਅੰਜਾਂ ਸਾਰੇ ਤਰ੍ਹਾਂ ਦੇ, ਤਾਂ ਉਹ ਬੱਚਾ ਜਿਹੜਾ ਨਾ ਉਹ ਸਮਝੇਗਾ ਵੀ ਇਹ ਕੰਮ ਤਾਂ ਹੋਰ ਔਖਾ ਹੋ ਗਿਆ। ਮਸਾਂ ਮਸਾਂ ਮੈਂ 26 ਅੱਖਰ ਸਿੱਖੇ ਨੇ, ਇੱਥੇ 41 ਸਿੱਖਣੇ ਪੈਣੇ ਨੇ। ਕੰਮ ਚੱਲਦਾ, ਕੁਝ ਐਸੇ ਬੈਠੇ ਪੈਂਦੇ ਬੰਦੇ ਬਾਹਰ ਵਿਦੇਸ਼ਾਂ ਚ, ਕਈ ਸਾਲਾਂ ਦੇ ਬੈਠੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ। ਕੰਮ ਕਰਨਾ ਕਿਤੇ ਫੈਕਟਰੀ 'ਚ ਕੰਮ ਕਰਨਾ ਹੁੰਦਾ, ਕਿਤੇ ਦੂਜੇ ਮਿਸਤਰੀਆਂ ਨਾਲ ਲੱਗ ਕੇ ਕੰਮ ਕਰਨਾ, ਕੋਈ ਹੋਰ ਕੰਮ ਕਰਨਾ ਹੁੰਦਾ, ਕੋਈ ਨਾ ਕੋਈ ਉਹਨਾਂ ਦੀ ਗੱਲ ਜਾਣਦਾ, ਇਸ਼ਾਰੇ ਨਾਲ ਗੱਲ ਸੁਣ ਕੇ ਕੰਮ ਤਾਂ ਚੱਲਦਾ ਰਹਿੰਦਾ। ਪਰ ਸਾਡੀ ਗੱਲ ਹੈ ਕਿ ਅਸੀਂ ਭਾਸ਼ਾ ਪੱਖੋਂ ਅਮੀਰ ਕਿੰਨੇ ਕੁ ਹੋਣਾ, ਇਹ ਤਾਂ ਸਾਡੀ ਰਿਚਨੈਸ ਦੀ ਗੱਲ ਹੈ, ਅਮੀਰੀ ਦੀ ਗੱਲ। ਔਰ ਸਾਡੇ ਕੋਲ ਜੋ ਲਿਟਰੇਚਰ ਹੈ, ਗੁਰਬਾਣੀ ਤੋਂ ਅਮੀਰ ਲਿਟਰੇਚਰ ਕੋਈ ਨਹੀਂ ਹੈਗਾ, ਇਹ ਓਰੀਜਨਲ ਹੈ। ਬਾਕੀ ਹਰ ਇੱਕ ਦੇ ਜਿਹੜੇ ਧਰਮ ਗ੍ਰੰਥ ਨੇ ਨਾ, ਉਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਓਰੀਜਨਲ। ਇਸ ਓਰੀਜਨਲ ਬਾਣੀ ਨੂੰ ਜਦੋਂ ਅਸੀਂ ਓਰੀਜਨਲੀ ਪੜ੍ਹਾਂਗੇ, ਉਸ ਟੋਨ ਨਾਲ ਹੀ ਪੜ੍ਹ ਸਕਾਂਗੇ, ਉਸ ਸਕ੍ਰਿਪਟ 'ਚ ਹੀ ਪੜ੍ਹ ਸਕਾਂਗੇ, ਉਸ ਲੈਂਗੁਏਜ 'ਚ ਪੜ੍ਹ ਸਕਾਂਗੇ, ਤਾਂ ਹੀ ਸਾਡੇ ਲਈ ਸੌਖਾ ਸਮਝਾਉਣਾ ਹੋਏਗਾ, ਅਰਥਾਂ ਸਮਝ ਸਕਾਂਗੇ, ਸ਼ਬਦਾਂ ਨੂੰ ਸਮਝ ਸਕਾਂ, ਪ੍ਰੋਨਸੇਸ਼ਨ ਸਮਝ ਸਕਾਂ, ਬੋਲਣ 'ਚ। ਇੱਥੇ ਹੁਣ ਜਿਹੜਾ ਨਾ, ਮੈਨੂੰ ਇੱਥੋਂ ਵਾਲਿਆਂ ਦੀ ਅੰਗਰੇਜ਼ੀ ਸਮਝ ਨਹੀਂ ਆਉਂਦੀ, ਡਾਇਲੈਕਟ ਹੈ ਨਾ ਜਿਹੜਾ ਕੋਈ ਬੋਲਦਾ, ਲੈਂਗੁਏਜ ਜਿਹੜੀ ਅਸੀਂ ਕਿਤਾਬੀ ਲੈਂਗੁਏਜ ਪੜ੍ਹੀ ਹੁੰਦੀ, ਬੁੱਕਿਸ਼ ਲੈਂਗੁਏਜ, ਉਸੇ ਤਰ੍ਹਾਂ ਦਾ ਸਾਡਾ ਇੰਡੀਆ ਦਾ ਪ੍ਰੋਨਸੇਸ਼ਨ ਉਸ ਤਰ੍ਹਾਂ ਦਾ। ਬਾਹਰ ਭਾਵੇਂ ਅੱਧਾ ਘੰਟਾ ਘੰਟਾ ਲੈਕਚਰ ਦੇਈ ਜਾਈਏ ਅੰਗਰੇਜ਼ੀ 'ਚ, ਆਪਣੀ ਥਾਂ, ਪਰ ਇੱਥੇ ਜਿਹੜਾ ਮੇਰੇ ਵਰਗਾ ਪੰਜਾਬੀ ਬੋਲੇਗਾ ਉਹ ਉੱਪਰੀ ਲੱਗੇਗੀ, ਉੱਪਰੀ ਅਤੇ ਉਹ ਨੇੜੇ ਤਾਂ ਹੋ। ਇਸੇ ਤਰ੍ਹਾਂ ਜਿਹੜੇ ਨਵੇਂ ਨਵੇਂ ਬੱਚੇ ਆਪਣੇ ਪੰਜਾਬੀ ਬੋਲਣ ਲੱਗਣਗੇ, ਇੱਥੇ ਵੀ ਉੱਪਰੀ ਇਸ ਕਰਕੇ ਹੋਏਗੀ, ਕੁਝ ਇਲਾਕਿਆਂ 'ਚ ਪੰਜਾਬੀ ਦਾ ਆਪਣੀ ਡਾਇਲੈਕਟ ਆ। ਇੱਕ ਪੰਜਾਬਾ ਪੰਜਾਬੀ ਦਾ ਇਲਾਕਾ ਦੁਆਬਾ, ਉਹ ਲੋਕ ਬੱਬੇ ਨੂੰ ਬੱਬਾ ਹੀ ਬੋਲਣਗੇ, ਮਾਲਵੇ ਦਾ ਇਲਾਕਾ ਹੈ ਉਹ ਬੱਬੇ ਨੂੰ ਮੰਮਾ ਹੀ ਬੋਲਣਗੇ। ਇਸ ਤਰ੍ਹਾਂ ਇੱਕ ਜਣਾ ਮੈਨੂੰ ਪਾਠ ਸੁਣਾਉਣ ਲੱਗਾ, ਮੈਂ ਵੀ ਇਹ ਪਾਠ ਸੁਣਨ ਲੱਗਿਆ ਤੁਹਾਨੂੰ ਮੁਲਤਾਨੀ ਆਉਣੀ ਚਾਹੀਦੀ ਹੈ, ਕਹਿਣ ਲੱਗੇ ਉਹ ਕਿਆ ਹੁੰਦੀ ਹੈ, ਮੈਂ ਕਿਉਂ ਕਿਆ ਪਤਾ ਹੈ, ਡਾਇਲੈਕਟ ਹੈ ਨਾ, ਡਾਇਲੈਕਟ ਤਾਂ ਉਹਨਾਂ ਨਾਲ ਵਿਚਰੀਏ ਤਾਂ ਹੀ ਸੌਖਾ ਹੁੰਦਾ। ਪਰ ਵਿਚਰਨ ਤੋਂ ਵੱਡੀ ਗੱਲ ਆ ਭਈ ਸਤਿਗੁਰੂ ਜੀ ਦੇ ਉਪਦੇਸ਼ਾਂ ਦੇ, ਸਤਿਗੁਰੂ ਦੀ ਬਾਣੀ ਦੇ, ਸਤਿਗੁਰੂ ਦੇ ਸ਼ਬਦਾਂ ਦੇ ਹੋਰ ਨੇੜੇ ਹੋ ਜਾਂਗੇ ਜਦੋਂ ਅਸੀਂ ਉਸ ਭਾਸ਼ਾ ਨੂੰ ਸਿੱਖ ਸਕਾਂਗੇ। ਔਰ ਉਹਨੂੰ ਸਿੱਖਣ ਵਾਸਤੇ ਅਸੀਂ ਕੀ ਉਦਮ ਕਰਨਾ, ਅਸੀਂ ਵੇਖਣਾ, ਬਾਹਰ ਦੇ ਟੀਚਰ ਦੀ ਲੋੜ ਨਹੀਂ, ਆਪ ਪੜ੍ਹਾ ਸਕਦੇ ਹਾਂ, ਜੇ ਕਿਸੇ ਮਦਦ ਦੀ ਲੋੜ ਹੈ ਤਾਂ ਮਦਦ ਲੈ ਵੀ ਸਕਦੇ ਹਾਂ, ਕੋਈ ਸਾਨੂੰ ਪੜ੍ਹਾਉਣ 'ਚ ਮਦਦ ਦੇ ਵੀ ਸਕਦਾ ਕਿਸੇ ਤਰ੍ਹਾਂ, ਕੋਈ ਐਸੀ ਗੱਲ ਨਹੀਂ। ਪਰ ਕੁਝ ਜਿਹੜਾ ਨਾ, ਸਾਲ 'ਚ ਮੈਂ ਪਿੱਛੇ ਇੱਕ ਆਰਟੀਕਲ ਆਏਗਾ ਮੇਰੇ ਖਿਆਲ ਸਤਜੁਗ 'ਚ, ਮੈਂ ਨਾ ਵੀ ਸਾਨੂੰ ਜਿਹੜਾ 24 ਘੰਟੇ ਚਾਹੀਦੇ ਨੇ ਟੋਟਲ ਸਾਰੇ ਸਾਲ 'ਚ ਪੰਜਾਬੀ ਸਿੱਖਣ ਵਾਸਤੇ, ਅਸੀਂ ਵੇਖ ਲਈਏ ਵੀ ਕੁਛ ਨਿਸ਼ਚਰ ਐਤਵਾਰ ਕਿਵੇਂ ਉਹਨਾਂ ਨੂੰ ਐਡਜਸਟ ਕਰਨਾ, ਕਿਵੇਂ ਉੱਦਮ ਕਰਨਾ। ਅਤੇ ਉਹ ਇਹ ਹੁਣ ਇਹ ਬੱਚੇ ਸਾਡੇ ਜਿਹੜੇ ਨੇ, ਇਹਨਾਂ ਨੇ ਜਿਹਨਾਂ ਸ਼ਬਦ ਗਾਇਨ ਕੀਤੇ ਨੇ, ਇੱਕ ਦਿਨ ਥੋੜ੍ਹਾ ਸਿੱਖ ਗਏ ਨੇ, ਬੱਚਿਆਂ ਦਾ ਸਿੱਖਣ ਜ਼ੋਰ ਲੱਗਾ, ਉਸਤਾਦਾਂ ਦਾ ਸਿੱਖਣ ਜ਼ੋਰ ਲੱਗਾ। ਮੈਂ ਸਮਝਦਾ ਲੈਂਗੁਏਜ ਸਿੱਖਣ ਨਾਲ ਇਹ ਔਖਾ ਕੰਮ ਹੈ, ਰਾਗ ਦਾ ਸਿੱਖਿਆ, ਅਤੇ ਜਿਹੜੇ ਇਸ ਨੂੰ ਸਿੱਖ ਸਕਦੇ ਨੇ ਬੱਚੇ, ਲੈਂਗੁਏਜ ਨਹੀਂ ਸਿੱਖ ਸਕਦੇ। ਸਿਰਫ ਉਹਨਾਂ ਦਾ ਧਿਆਨ ਇੱਧਰ ਦਵਾਉਣ ਦੀ ਲੋੜ ਹੈ, ਆਪਾਂ ਇੱਧਰ ਧਿਆਨ ਦਵਾਵਾਂਗੇ, ਮੈਂ ਸਮਝਦਾ ਭਾਸ਼ਾ ਰਾਹੀਂ ਅਸੀਂ ਜਿੱਥੇ ਵੀ ਜਾਵਾਂਗੇ ਆਪਣੀ ਗੱਲ ਸਮਝਾ ਸਕਾਂਗੇ, ਸਤਿਗੁਰੂ ਦੀ ਬਾਣੀ ਦੇ ਨੇੜੇ ਹੋ ਸਕਾਂਗੇ, ਉਹਨਾਂ ਦੇ ਉਪਦੇਸ਼ਾਂ ਨੇੜੇ ਹੋ ਸਕਾਂਗੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਖਿਮਾ ਮੰਗਦਾ ਹਾਂ। ਸਤਿ ਸ੍ਰੀ ਅਕਾਲ।